ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ ਆਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਸਬਕ ਨੰਬਰ 45 ਤੇ ਗੁਫ਼ਤਗੂ ਕਰਨ ਦੇ ਸਾਂ, ਜਿਸ ਦਾ ਉਨਵਾਨ ਕਜ਼ਾਤ ਤੇ ਰੂਦ ਸੀ ਤੇ ਕਜ਼ਾਤ ਤੇ ਰੂਦ ਦੀ ਕਿਤਾਬ ਵਿੱਚੋਂ ਹੀ ਬਿਆਨ ਸੀ। ਇਸ ਕਿਤਾਬ ਦੀ ਕਹਾਣੀ ਬੜੀ ਜ਼ਬਰਦਸਤ ਏ। ਇਸ ਛੋਟੀ ਜਿਹੀ ਕਿਤਾਬ ਦਾ ਨਜ਼ਾਰਾ ਕਰਦੇ ਹੋਏ, ਯਾਨੀ ਕਜ਼ਾਤ ਦੀ ਕਿਤਾਬ ਤੋਂ ਬਾਅਦ ਅਮਨ ਵਾਲੀ ਕਿਤਾਬ ਰੂਦ ਦੀ ਕਿਤਾਬ ਏ, ਇਹ ਕਹਾਣੀ ਬਹੁਤ ਹੀ ਖਾਸ ਏ। ਇਹ ਕਹਾਣੀ ਇਸ ਦਿਲਕਸ਼ ਫੁੱਲ ਦੀ ਮਾਨੀ ਦੇ ਜੋ ਬਦਬੂਦਾਰ ਕਚਰੇ ਖਾਨੇ ਤੋਂ ਉਗਿਆ ਹੋਇਆ ਹੁੰਦਾ ਏ, ਕਿਉਂਕਿ ਇਹ ਉਸ ਔਰਤ ਦੀ ਕਹਾਣੀ ਬਿਆਨ ਕਰਦੀ ਏ ਜੋ ਵਿਗੜੀ ਹੋਈ ਸਰਕਸ਼ ਨਸਲ ਦੇ ਦਰਮਿਆਨ ਰਹਿੰਦਿਆਂ ਹੋਇਆਂ ਖੁਦਾ ਦੇ ਨਾਲ ਮੁਹੱਬਤ ਕਰਦੀ ਏ। ਅੱਜ ਅਸੀਂ ਤੁਹਾਨੂੰ ਰੂਦ ਦੀ ਸਾਰੀ ਕਿਤਾਬ ਦੀ ਮੁਕੰਮਲ ਸੈਰ ਤੇ ਨਹੀਂ ਕਰਾ ਸਕਦੇ, ਮਗਰ ਉਹਦਾ ਖੁਲਾਸਾ ਜ਼ਰੂਰ ਤੁਹਾਨੂੰ ਦੱਸਦੇ ਜਾਵਾਂਗੇ। ਸਭ ਤੋਂ ਪਹਿਲੇ ਤੇ ਤੁਹਾਨੂੰ ਇਹ ਇਲਮ ਹੋਣਾ ਚਾਹੀਦਾ ਕਿ ਰੂਦ ਇੱਕ ਬੇਵਾ ਔਰਤ ਸੀ ਤੇ ਉਹਦਾ ਤਾਲੁਕ ਬਨੀ ਇਸਰਾਇਲ ਦੇ ਨਾਲ ਨਹੀਂ ਸੀ, ਬਲਕਿ ਉਹ ਮੁਆਬੀ ਕੌਮ ਤੋਂ ਸੀ ਤੇ ਮੁਆਬ ਦੇ ਇਲਾਕੇ ਵਿੱਚ ਰਹਿੰਦੀ ਸੀ ਜੋ ਇਸਰਾਇਲ ਦੇ ਇਲਾਕੇ ਦੇ ਜਨੂਬ ਵਿੱਚ ਵਾਕੇ ਸੀ। ਤੁਹਾਨੂੰ ਇਹ ਵੀ ਇਲਮ ਹੋਣਾ ਚਾਹੀਦਾ ਕਿ ਮੁਆਬੀ ਕੌਮ ਬੁੱਤਪਰਸਤ ਕੌਮ ਸੀ ਤੇ ਉਹ ਇਸਰਾਇਲੀਆਂ ਨੂੰ ਤੇ ਖੁਦਾ ਨੂੰ ਦੋਵਾਂ ਨੂੰ ਹਕੀਰ ਜਾਣਦੀ ਸੀ। ਰੂਦ ਮੁਆਬੀ ਕੌਮ ਵਿੱਚੋਂ ਸੀ, ਮਗਰ ਉਹਦਾ ਮੁਆਬੀ ਹੋਣਾ ਇਸਰਾਇਲ ਦੇ ਖੁਦਾ ਤੋਂ ਨਫ਼ਰਤ ਤੇ ਹਕਾਰਤ ਦਾ ਸਬਬ ਨਾ ਸੀ। ਦਰਅਸਲ ਰੂਤ ਇਸਰਾਇਲ ਦੇ ਖੁਦਾ ਤੇ ਦਿਲੋ ਜਾਨ ਦੇ ਨਾਲ ਇਮਾਨ ਰੱਖਦੀ ਸੀ। ਰੂਤ ਨੇ ਸੁਣ ਰੱਖਿਆ ਸੀ ਕਿ ਖੁਦਾਵੰਦ ਖੁਦਾ ਨੇ ਬਨੀ ਇਸਰਾਇਲ ਦੀ ਜਮਾਤ ਨੂੰ ਮਿਸਰੀਆਂ ਦੀ ਗੁਲਾਮੀ ਵਿੱਚੋਂ ਛੁਡਾਉਣ ਵਾਸਤੇ ਕੈਸੇ ਕੈਸੇ ਅਜੀਬ ਤੇ ਆਜਿਜ਼ ਕੰਮ ਕੀਤੇ ਤੇ ਮੌਜਜ਼ੇ ਕੀਤੇ। ਰੂਤ ਨੇ ਨਿਜਾਤ ਦਹਿੰਦਾ ਦੇ ਬਾਰੇ ਵਿੱਚ ਤੁਰੈਤ ਸ਼ਰੀਫ ਦੇ ਅੰਦਰ ਲਿਖੀ ਹੋਈ ਹਜ਼ਰਤ ਮੂਸਾ ਦੀ ਕਾਬਲੇ ਯਕੀਨ ਗੱਲਾਂ ਵੀ ਸੁਣੀਆਂ ਸਨ ਕਿ ਨਜਾਤ ਦਹਿੰਦਾ ਖੁਦਾ ਦੇ ਵੱਲੋਂ ਹੋਵੇਗਾ ਤੇ ਨਜਾਤ ਹਾਸਲ ਕਰਨ ਦਾ ਉਹ ਵਾਹਿਦ ਤਰੀਕਾ ਜੋ ਖੁਦਾ ਨੇ ਦੱਸਿਆ ਏ ਉਹ ਇਹੋ ਹੀ ਏ। ਰੂਦ ਦਿਲੋ ਜਾਨ ਦੇ ਨਾਲ ਖੁਦਾ ਤੇ ਈਮਾਨ ਲਿਆਈ ਤੇ ਉਹਨੇ ਆਪਣਾ ਪੈਗਾਮ ਤੇ ਕਲਾਮ ਜੋ ਬਨੀ ਇਸਰਾਇਲ ਦੇ ਆਸਮਾਨ ਤੋਂ ਨਾਜ਼ਲ ਹੋਇਆ ਸੀ ਆਖਿਆ ਤੇ ਰੂਤ ਨੇ ਉਹਨੂੰ ਕਬੂਲ ਕੀਤਾ। ਹੁਣ ਸਾਨੂੰ ਰੂਤ ਦੀ ਬਾਬਤ ਜੋ ਜਾਣਨਾ ਚਾਹੀਦਾ ਹੈ ਉਹ ਇਹ ਵੀ ਕਿ ਰੂਤ ਮੁਆਬੀਆਂ ਦੀ ਬੁੱਤਪਰਸਤ ਕੌਮ ਵਿੱਚ ਰਹਿੰਦੀ ਸੀ ਤੇ ਰੂਤ ਦੇ ਮਾਂ ਬਾਪ ਵੀ ਬੁੱਤਪਰਸਤ ਸਨ। ਰੂਤ ਆਪਣੇ ਹੀ ਮਜ਼ਹਬ ਵਿੱਚ ਪੈਦਾ ਹੋਈ, ਮਗਰ ਉਹਦਾ ਈਮਾਨ ਆਪਣੇ ਬਾਪ ਤੇ ਮਜ਼ਹਬ ਤੇ ਨਾ ਸੀ। ਹੁਣ ਰੂਤ ਬਨੀ ਇਸਰਾਇਲ ਦੇ ਖੁਦਾ ਤੇ ਈਮਾਨ ਰੱਖਦੀ ਸੀ। ਅਸੀਂ ਵੇਖਦੇ ਹਾਂ ਕਿ ਰੂਤ ਦੀ ਇਹ ਪਸੰਦ ਕੋਈ ਆਸਾਨ ਕੰਮ ਨਾ ਸੀ ਕਿ ਰੂਤ ਨੂੰ ਆਪਣੇ ਬਾਪ ਦੇ ਘਰ ਵਿੱਚ ਉਸੇ ਦੇ ਮਜ਼ਹਬ ਦੇ ਮਤਾਹਿਤ ਰਹਿਣਾ ਚਾਹੀਦਾ ਸੀ ਤੇ ਐਸੇ ਆਦਮੀ ਦੇ ਨਾਲ ਸ਼ਾਦੀ ਕਰਨੀ ਚਾਹੀਦੀ ਸੀ ਜੋ ਬਨੀ ਇਸਰਾਇਲ ਦੇ ਖੁਦਾ ਤੋਂ ਲਾ ਤਾਲੁਕ ਹੁੰਦਾ, ਜਾਂ ਕਿ ਉਹਨੂੰ ਆਪਣੇ ਬਾਪ ਦਾ ਘਰ ਤੇ ਮਜ਼ਹਬ ਛੱਡ ਦੇਣਾ ਚਾਹੀਦਾ ਸੀ ਤੇ ਇਸਰਾਇਲ ਵਿੱਚ ਆ ਜਾਣਾ ਚਾਹੀਦਾ ਸੀ। ਇਹੋ ਹੀ ਮੁਸ਼ਕਿਲ ਪਸੰਦ ਸੀ ਜਿਹਨੂੰ ਰੂਤ ਨੇ ਅਪਣਾਉਣਾ ਸੀ। ਇਸ ਤੋਂ ਪਿਛਤਰ ਕਿ ਅਸੀਂ ਰੂਤ ਦੀ ਚੁਣੀ ਹੋਈ ਰਾਹ ਦੇ ਬਾਰੇ ਵਿੱਚ ਮਾਲੂਮਾਤ ਲਈਏ, ਤੁਹਾਨੂੰ ਇਹ ਵੀ ਮਾਲੂਮ ਹੋਣਾ ਚਾਹੀਦਾ ਕਿ ਰੂਤ ਜੀ ਇੱਕ ਜਠਾਨੀ ਵੀ ਸੀ ਜਿਹਦਾ ਨਾਂ ਅਰਫਾ ਸੀ। ਰੂਤ ਦੀ ਤਰ੍ਹਾਂ ਅਰਫਾ ਵੀ ਇਸਰਾਇਲ ਦੇ ਖੁਦਾ ਨੂੰ ਜਾਣਦੀ ਸੀ। ਇਸ ਤਰ੍ਹਾਂ ਰੂਤ ਦੀ ਜਠਾਨੀ ਅਰਫਾ ਨੂੰ ਵੀ ਇਹ ਚੁਣਾਵ ਕਰਨਾ ਪਿਆ ਕਿ ਆਇਆ ਉਹ ਆਪਣੇ ਬਾਪ ਤੇ ਮਜ਼ਹਬ ਤੇ ਟੁਰਦੀ ਰਵੇ ਜਾਂ ਫਿਰ ਖੁਦਾਵੰਦ ਇਬਰਾਹਿਮ, ਇਜ਼ਹਾਕ ਤੇ ਯਾਕੂਬ ਦੇ ਖੁਦਾ ਦੇ ਪਿੱਛੇ ਚਲੇਗੀ। ਰੂਤ ਤੇ ਅਰਫਾ ਨੇ ਕਿਹੜਾ ਰਾਸਤਾ ਇਖਤਿਆਰ ਕੀਤਾ? ਅਰਫਾ ਨੇ ਆਸਾਨ ਰਾਸਤਾ ਚੁਣਿਆ ਤਾਂ ਕਿ ਉਹ ਆਪਣੇ ਬਾਪ ਦੇ ਘਰ ਵਿੱਚ ਹੀ ਰਵੇ ਤੇ ਆਪਣੇ ਬਾਪ ਦੇ ਹਮ ਮਜ਼ਹਬ ਸ਼ਖਸ ਦੇ ਨਾਲ ਸ਼ਾਦੀ ਕਰ ਲਏ। ਮਗਰ ਰੂਤ ਨੇ ਮੁਸ਼ਕਿਲ ਰਾਹ ਇਖਤਿਆਰ ਕੀਤੀ, ਯਾਨੀ ਆਪਣੇ ਬਾਪ ਦੇ ਘਰ ਨੂੰ ਤੇ ਮਜ਼ਹਬ ਨੂੰ ਛੱਡਿਆ ਤੇ ਇਸਰਾਇਲ ਦੇ ਮੁਲਕ ਵਿੱਚ ਆ ਗਈ। ਰੂਤ ਨੂੰ ਮਾਲੂਮ ਸੀ ਕਿ ਕੋਈ ਵੀ ਦੋ ਮਾਬੂਦਾਂ ਦੀ ਇਬਾਦਤ ਨਹੀਂ ਕਰ ਸਕਦਾ। ਕੋਈ ਸ਼ਖਸ ਮੁਆਬੀਆਂ ਦੇ ਦੇਵਤਾ ਤੇ ਇਸਰਾਇਲ ਦੇ ਖੁਦਾ ਦੋਵਾਂ ਦੀ ਇਕੱਠੀ ਇਬਾਦਤ ਨਹੀਂ ਕਰ ਸਕਦਾ। ਇਸੇ ਵਜ੍ਹਾ ਤੋਂ ਰੂਤ ਨੇ ਆਪਣੇ ਬਾਪ ਦੇ ਮਜ਼ਹਬ ਨੂੰ ਛੱਡਿਆ ਤੇ ਉਹਨੇ ਫੈਸਲਾ ਕੀਤਾ ਕਿ ਜ਼ਿਆਦਾ ਬਿਹਤਰ ਏ ਕਿ ਕਿਸੇ ਇਨਸਾਨ ਦੀ ਬਜਾਏ ਖੁਦਾ ਦਾ ਹੁਕਮ ਮੰਨਿਆ ਜਾਏ। ਰੂਤ ਨੇ ਆਪਣੀ ਮਰਜ਼ੀ ਤੋਂ ਪਹਿਲੇ ਆਪਣੇ ਘਰਾਨੇ ਤੇ ਸੇਲਿਆਂ ਨੂੰ ਛੱਡਿਆ ਤੇ ਸੱਚੇ ਤੇ ਜ਼ਿੰਦਾ ਖੁਦਾ ਦੀ ਫਰਮਾ ਬਰਦਾਰੀ ਕਰਨਾ ਪਸੰਦ ਕੀਤਾ। ਵੁਲਫ ਕਹਿੰਦਾ ਕਿ ਜੋ ਸ਼ਹਿਦ ਦਾ ਤਾਲਬ ਲਾਜ਼ਮ ਹੈ ਕਿ ਉਹ ਮੱਖੀਆਂ ਲੜਾਏ, ਯਾਨੀ ਮੱਖੀ ਦਾ ਡੰਗ ਖਾਏ, ਬਗੈਰ ਸ਼ਹਿਦ ਨਹੀਂ ਆਏਗਾ। ਇਸੇ ਤਰ੍ਹਾਂ ਰੂਤ ਨੇ ਆਪਣੇ ਬਾਪ ਦਾ ਘਰ ਛੱਡਿਆ ਤੇ ਇਸਰਾਇਲ ਦੇ ਇਲਾਕੇ ਵਿੱਚ ਇੱਕ ਸ਼ਹਿਰ ਬੈਥਲੇਹਮ ਵਿੱਚ ਚਲੀ ਗਈ। ਹੁਣ ਬੋਸ ਨਾਮੀ ਇੱਕ ਸ਼ਖਸ ਬੈਥਲੇਹਮ ਦਾ ਬਾਸ਼ਿੰਦਾ ਸੀ। ਬੋਸ ਉਸੇ ਰਾਹਬ ਦਾ ਬੇਟਾ ਸੀ ਜਿਨੇ ਯੋਸ਼ੂਆ ਤੇ ਕਾਲਬ ਨੂੰ ਜਾਸੂਸੀ ਦੇ ਦੌਰਾਨ ਪਨਾਹ ਦਿੱਤੀ ਸੀ। ਜਦੋਂ ਯਰੂ ਸ਼ਹਿਰ ਤੇ ਤਬਾਹੀ ਆਈ, ਜਿਵੇਂ ਅਸੀਂ ਪਿਛਲੇ ਸਬਕ ਵਿੱਚ ਵੇਖ ਚੁੱਕੇ ਹਾਂ, ਬੋਸ ਖੁਦਾ ਦਾ ਨੇਕ ਬੰਦਾ ਸੀ ਤੇ ਖੁਦਾ ਦੇ ਕਲਾਮ ਦੀ ਦੌਲਤ ਨਾਲ ਮਾਲਾਮਾਲ ਸੀ। ਬੋਸ ਬੜੇ ਮਾਲ ਦਾ ਮਾਲਕ ਸੀ, ਅਨਾਜ ਦੇ ਖੇਤਾਂ ਦਾ ਵੀ ਮਾਲਕ ਸੀ, ਮਗਰ ਹਜੇ ਤੱਕ ਉਹਦੇ ਕੋਲ ਬੀਵੀ ਨਾ ਸੀ। ਖੁਦਾ ਦਾ ਕਲਾਮ ਦੱਸਦਾ ਹੈ ਕਿ ਰੂਤ ਦੀ ਆਦਤ ਸੀ ਕਿ ਉਹ ਹਰ ਰੋਜ਼ ਸੁਬਹ ਸਵੇਰੇ ਉੱਠਦੀ ਤੇ ਜੋ ਦੀਆਂ ਬਾਲੀਆਂ ਚੁਣੀਆਂ ਕਰਦੀ ਸੀ ਜੋ ਫਸਲ ਦੀ ਕਟਾਈ ਦੇ ਦੌਰਾਨ ਥੱਲੇ ਡਿੱਗ ਪੈਂਦੀਆਂ ਸਨ। ਰੂਤ ਗਰੀਬ ਔਰਤ ਸੀ ਤੇ ਮੂਸਵੀ ਸ਼ਰੀਅਤ ਦੇ ਮੁਤਾਬਿਕ ਗਰੀਬ ਨੂੰ ਇਸ ਤਰ੍ਹਾਂ ਬਾਲਾਂ ਚੁਣਨ ਦੀ ਇਜਾਜ਼ਤ ਹੁੰਦੀ ਸੀ ਤਾਂ ਕਿ ਉਹ ਭੁੱਖੇ ਨਾ ਮਰਨ। ਇਸੇ ਤਰ੍ਹਾਂ ਖੁਦਾ ਦਾ ਕਲਾਮ ਬਿਆਨ ਕਰਦਾ ਕਿ ਖੁਦਾ ਨੇ ਉਹਦੀ ਰਹਿਨੁਮਾਈ ਕੀਤੀ ਤਾਂ ਕਿ ਉਹ ਰਾਹਬ ਦੇ ਬੇਟੇ ਬੋਸ ਦੇ ਖੇਤ ਵਿੱਚ ਜਾ ਕੇ ਬਾਲਾਂ ਚੁਣੇ। ਬੋਸ ਨੇ ਰੂਤ ਨੂੰ ਆਪਣੇ ਖੇਤ ਵਿੱਚ ਬਾਲਾਂ ਚੁਣਦਿਆਂ ਵੇਖਿਆ ਤੇ ਆਖਿਆ। ਬੋਸ ਬਹੁਤ ਜਲਦ ਰੂਤ ਦੇ ਨੇਕ ਕਿਰਦਾਰ ਤੋਂ ਵਾਕਫ ਹੋ ਗਿਆ। ਬੋਸ ਨੇਕ ਬੰਦਾ ਸੀ ਤੇ ਉਹ ਜਾਣ ਗਿਆ ਕਿ ਰੂਤ ਇੱਕ ਨੇਕ ਔਰਤ ਏ। ਉਹਦੇ ਅੰਦਾਜ਼ੇ ਦੇ ਮੁਤਾਬਿਕ ਕੀ ਹੋਇਆ ਹੋਵੇਗਾ, ਉਹਦਾ ਅੰਦਾਜ਼ਾ ਲਗਾਉਣਾ ਕੋਈ ਮੁਸ਼ਕਲ ਨਹੀਂ ਸੀ। ਹਾਂ, ਬੋਸ ਤੇ ਰੂਤ ਦੋਵੇਂ ਇੱਕ ਦੂਜੇ ਤੇ ਮਰਨ ਲੱਗੇ ਤੇ ਉਹਨਾਂ ਦੀ ਬੜੀ ਮੁਹੱਬਤ ਹੋ ਗਈ। ਆਖਿਰ ਦੋਵਾਂ ਨੇ ਸ਼ਾਦੀ ਕਰ ਲਿੱਤੀ। ਰੂਤ ਨੇ ਆਪਣੀ ਜ਼ਿੰਦਗੀ ਵਿੱਚ ਖੁਦਾ ਦਾ ਤੇ ਖੁਦਾ ਦੇ ਕਲਾਮ ਨੂੰ ਮੁਕੱਦਸ ਰੱਖਿਆ ਤੇ ਮੁਕੱਦਮ ਜਾਣਿਆ ਤੇ ਉਹਨੇ ਬਰਕਤ ਪਾਈ। ਖੁਦਾ ਦਾ ਕਲਾਮ ਸ਼ਾਹਿਦ ਏ ਕਿ ਰੂਤ ਤੇ ਬਾਸ ਦੇ ਬੇਟਾ ਹੋਇਆ ਤੇ ਉਹਨਾਂ ਨੇ ਉਹਦਾ ਨਾਂ ਅਬੇਦ ਰੱਖਿਆ। ਅਬੇਦ ਤੋਂ ਯੱਸੀ ਪੈਦਾ ਹੋਇਆ ਤੇ ਯੱਸੀ ਤੋਂ ਦਾਊਦ ਬਾਦਸ਼ਾਹ ਪੈਦਾ ਹੋਇਆ ਜੋ ਇਸਰਾਇਲ ਦਾ ਜਾਣਿਆ ਪਹਿਚਾਣਿਆ ਬਾਦਸ਼ਾਹ ਸੀ ਤੇ ਨਬੀ ਵੀ ਜਿਹਨੇ ਬਹੁਤ ਜ਼ਿਆਦਾ ਜ਼ਬੂਰ ਜਾਂ ਮਜ਼ਾਮੀਰ ਲਿਖੇ ਤੇ ਦਾਊਦ ਹੀ ਨਸਲ ਤੋਂ ਨਜਾਤ ਦਹਿੰਦਾ ਪੈਦਾ ਹੋਇਆ, ਯਾਨੀ ਦੁਨੀਆਂ ਦਾ ਨਜਾਤ ਦਹਿੰਦਾ ਜਿਸਦੀ ਪੇਸ਼ਨ ਗੋਈਆਂ ਸਾਰੇ ਨਬੀਆਂ ਨੇ ਕੀਤੀਆਂ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਖੁਦਾ ਨੇ ਰੂਤ ਦੀ ਜ਼ਿੰਦਗੀ ਤੋਂ ਬੜਾ ਕੰਮ ਲਿੱਤਾ, ਹਾਲਾਂਕਿ ਉਹ ਇਸਰਾਇਲੀ ਕੌਮ ਵਿੱਚੋਂ ਨਾ ਸੀ। ਜਦੋਂ ਇਸਰਾਇਲੀਆਂ ਨੇ ਖੁਦਾ ਵੱਲੋਂ ਸਰਕਸ਼ੀ ਕੀਤੀ ਤੇ ਗੈਰ ਮਾਬੂਦਾਂ ਦੀ ਇਬਾਦਤ ਕਰਨ ਲੱਗੇ, ਉਸ ਵੇਲੇ ਰੂਤ ਨੇ ਗੈਰ ਮਾਬੂਦਾਂ ਦੀ ਪੂਜਾ ਛੱਡੀ ਤੇ ਇਸਰਾਇਲ ਦੇ ਸੱਚੇ ਤੇ ਜ਼ਿੰਦਾ ਖੁਦਾ ਦੀ ਪ੍ਰਸਤਿਸ਼ ਕੀਤੀ। ਇਸ ਤਰ੍ਹਾਂ ਖੁਦਾ ਨੇ ਰੂਤ ਦੀ ਮਦਦ ਕੀਤੀ ਤਾਂ ਕਿ ਉਹ ਬੈਥਲੇਹਮ ਵਿੱਚ ਬੋਸ ਦੇ ਨਾਲ ਸ਼ਾਦੀ ਕਰੇ ਤੇ ਇਸਰਾਇਲ ਦੇ ਅਜ਼ੀਮ ਬਾਦਸ਼ਾਹ ਦਾਊਦ ਦੀ ਪੜਦਾਦੀ ਬਣੇ। ਅਸੀਂ ਵੇਖਦੇ ਹਾਂ ਕਿ ਖੁਦਾ ਦਾ ਨਜਾਤ ਦਾ ਮਨਸੂਬਾ ਕਰੀਬ ਕਰੀਬ ਆਉਂਦਾ ਜਾਂਦਾ ਏ ਤਾਂ ਕਿ ਦੁਨੀਆਂ ਦਾ ਨਜਾਤ ਦਹਿੰਦਾ ਦਾਊਦ ਦੀ ਨਸਲ ਤੋਂ ਪੈਦਾ ਹੋਏ ਤੇ ਬੈਥਲੇਹਮ ਸ਼ਹਿਰ ਵਿੱਚ ਜਨਮ ਲਵੇ। ਹੁਣ ਅਸੀਂ ਇੱਥੇ ਰੁਕਨੇ ਹਾਂ। ਖੁਦਾ ਨੇ ਚਾਹਿਆ ਤੇ ਅਗਲੀ ਵਾਰ ਅਸੀਂ ਦਾਊਦ ਨਬੀ ਦੀ ਜ਼ਿੰਦਗੀ ਦੇ ਹਾਲਾਤ ਜਾਣਾਂਗੇ ਜੋ ਰੂਤ ਤੇ ਬੋਸ ਦੀ ਨਸਲ ਤੋਂ ਸੀ ਤੇ ਬੈਥਲੇਹਮ ਸ਼ਹਿਰ ਵਿੱਚ ਪੈਦਾ ਹੋਇਆ। ਅੱਜ ਇਸ ਸਵਾਲ ਦੇ ਨਾਲ ਤੁਹਾਨੂੰ ਰੁਖਸਤ ਕਰਨੇ ਹਾਂ, ਤੁਸੀਂ ਕਿਹਨੂੰ ਜ਼ਿਆਦਾ ਪਸੰਦ ਕਰਦੇ ਹੋ? ਕੀ ਤੁਸੀਂ ਰੂਤ ਦੀ ਜਿਠਾਣੀ ਅਰਫਾ ਨੂੰ ਪਸੰਦ ਕਰਦੇ ਹੋ ਜਿਹਨੇ ਆਸਾਨ ਰਾਹ ਚੁਣੀ, ਜਾਂ ਬਹਾਦਰ ਰੂਤ ਨੂੰ ਜਿਹਨੇ ਆਪਣੇ ਬਾਪ ਦਾ ਘਰ ਤੇ ਮਜ਼ਹਬ ਛੱਡਿਆ ਤੇ ਇੱਕ ਸੱਚੇ ਖੁਦਾ ਦੇ ਪਿੱਛੇ ਤੁਰਨ ਲੱਗੀ? ਸਬਕ ਸੁਣਨ ਦਾ ਤੁਹਾਡਾ ਸ਼ੁਕਰੀਆ। ਖੁਦਾ ਤੁਹਾਨੂੰ ਬਰਕਤ ਦੇ। ਯਸ਼ੂਆ ਨਬੀ ਨੇ ਮਰਨ ਤੋਂ ਪਹਿਲੇ ਜੋ ਇਸਰਾਇਲ ਨੂੰ ਤਾਕੀਦ ਕੀਤੀ ਸੀ ਉਹਨੂੰ ਯਾਦ ਰੱਖੋ, ਤੇ ਜੇ ਖੁਦਾਵੰਦ ਦੀ ਪ੍ਰਸਤਿਸ਼ ਤੁਹਾਨੂੰ ਬੁਰੀ ਮਾਲੂਮ ਹੁੰਦੀ ਏ ਤੇ ਅੱਜ ਹੀ ਤੁਸੀਂ ਜਿਸ ਦੀ ਪ੍ਰਸਤਿਸ਼ ਕਰੋਗੇ ਚੁਣ ਲਓ। ਖਾਓ ਉਹੀ ਦੇਵਤਾ ਹੋਵੇ ਜਿਨ੍ਹਾਂ ਦੀ ਪ੍ਰਸਤਿਸ਼ ਤੁਹਾਡੇ ਬਾਪ ਦਾਦਾ ਵੱਡੇ ਦਰਿਆ ਤੋਂ ਉਸ ਪਾਰ ਕਰਦੇ ਸਨ, ਜਾਂ ਅਮੂਰੀਆਂ ਦੇ ਦੇਵਤਾ ਹੋਣ ਜਿਨ੍ਹਾਂ ਦੇ ਮੁਲਕ ਵਿੱਚ ਤੁਸੀਂ ਵਸਦੇ ਹੋ। ਹੁਣ ਰਹੀ ਮੇਰੀ ਤੇ ਮੇਰੇ ਘਰਾਣੇ ਦੀ ਗੱਲ, ਸੋ ਅਸੀਂ ਤੇ ਖੁਦਾਵੰਦ ਦੀ ਹੀ ਪ੍ਰਸਤਿਸ਼ ਕਰਾਂਗੇ। ਯੋਸ਼ੂਆ ਬਾਬ 14 ਆਇਤ ਨੰਬਰ 15।
को साड़े रब धन धना के गाओ को साड़े रब धन धना के गाओ ओ सदेव सब खुश आवाज सुना
ਸੱਜਣੋ ਤੇ ਮਿੱਤਰੋ ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਹੈ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਹੈ 0341 43110 यानी 0341 43110 इस तो अलावा साड़ा ईमेल आईडी है listen.live77@gmail.com यानी listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ ਖੁਦਾ ਹਾਫਿਜ਼